You're with SBS Radio.
ਪਿਆਰੇ ਦੋਸਤੋ, ਅੱਜ ਸਾਡੇ ਨਾਲ ਟੈਲੀਫੋਨ ਲਾਈਨ ਤੇ ਮੈਲਬਰਨ ਤੋਂ ਕੁਰਾਨ ਢਿੱਲੋਂ ਹੋਰਾਂ ਨੇ ਸਾਂਝ ਪਾਈ ਹੈ, ਜੋ ਕਿ ਆਸਟ੍ਰੇਲੀਆ ਵਿੱਚ ਪਿਛਲੇ ਕਾਫੀ ਲੰਬੇ ਅਰਸੇ ਤੋਂ ਇੱਕ ਡਾਇਰੈਕਟਰ ਔਰ ਸਿਨੇਮੈਟੋਗ੍ਰਾਫਰ ਦੇ ਤੌਰ ਤੇ ਕੰਮ ਕਰ ਰਹੇ ਨੇ ਅਤੇ ਪੰਜਾਬੀ ਅਤੇ ਬਾਲੀਵੁੱਡ ਇੰਡਸਟਰੀ ਦੇ ਕਾਫੀ ਉੱਘੇ ਚਿਹਰਿਆਂ ਦੇ ਨਾਲ ਕੰਮ ਕਰ ਚੁੱਕੇ ਨੇ। ਸੋ ਆਓ ਅੱਜ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਉਹਨਾਂ ਦੇ ਫਿਲਮ ਮੇਕਿੰਗ ਦੇ ਸਫ਼ਰ ਬਾਰੇ। ਢਿੱਲੋਂ ਸਾਹਿਬ, ਸਵਾਗਤ ਪ੍ਰੋਗਰਾਮ 'ਚ।
ਥੈਂਕ ਯੂ ਭਾਜੀ, ਥੈਂਕ ਯੂ।
ਢਿੱਲੋਂ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਪਿਛੋਕੜ ਬਾਰੇ ਸਾਨੂੰ ਥੋੜਾ ਜਿਹਾ ਦੱਸੋ ਕਿ ਕਦੋਂ ਆਏ ਸੀ ਆਸਟ੍ਰੇਲੀਆ ਤੇ ਕਿਸ ਤਰ੍ਹਾਂ ਇੱਥੇ ਜ਼ਿੰਦਗੀ ਦੀ ਸ਼ੁਰੂਆਤ ਹੋਈ।
ਮੈਂ ਭਾਜੀ ਆਸਟ੍ਰੇਲੀਆ ਆਇਆ ਸੀ 2006 ਵਿੱਚ, ਸਪਟੈਂਬਰ 2006, ਤੇ ਇੱਥੇ ਮੇਰਾ ਆਉਣ ਦਾ ਇੱਕੋ ਹੀ ਰੀਜ਼ਨ ਸੀਗਾ ਕਿਉਂਕਿ ਇੰਡੀਆ ਹਨਾ ਫਾਈਨੈਂਸ਼ਲੀ ਇੰਨਾ ਸਟਰੋਂਗ ਨਹੀਂ ਸੀ ਕਿ ਮੈਂ ਫਿਲਮਿੰਗ ਵੀ ਸਟੱਡੀ ਕਰ ਪਾਵਾਂ, ਤੇ ਤੁਹਾਨੂੰ ਮੈਂ ਇੱਥੇ ਆ ਗਿਆ ਸੀ ਕਿਉਂਕਿ ਮੈਂ ਕਿਹਾ ਵੀ ਚੱਲ ਆਸਟ੍ਰੇਲੀਆ ਜਾਂਦੇ ਹਾਂ, ਪੈਸੇ ਕਮਾ ਕੇ ਵਾਪਸ ਪੁਣੇ ਜਾ ਕੇ ਇੱਥੇ ਐਡਮਿਸ਼ਨ ਲਵਾਂਗੇ, ਤੇ ਉਹ ਕਦੇ ਹੋ ਨਹੀਂ ਪਾਇਆ ਤੇ ਬਸ ਇੱਥੋਂ ਦੇ ਹੋ ਕੇ ਰਹਿ ਗਏ, ਵਾਪਸ ਕਿਤੇ ਜਾਇਆ ਨਹੀਂ ਗਿਆ।
ਜੀ, ਤੇ ਫਿਲਮ ਮੇਕਰ ਦੇ ਤੌਰ ਤੇ ਤੁਹਾਡੀ ਜ਼ਿੰਦਗੀ ਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ ਫਿਰ?
ਭਾਜੀ ਸ਼ੁਰੂ ਤੋਂ ਹੀ ਕਰਨਾ ਚਾਹੁੰਦਾ ਸੀਗਾ ਜੀ, ਮੈਂ ਇਸੇ ਲਾਈਨ ਵਿੱਚ ਹੀ ਜਾਣਾ ਚਾਹੁੰਦਾ ਸੀ ਸ਼ੁਰੂ ਤੋਂ ਹੀ, ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਵੀ ਇਹੀ ਡ੍ਰੀਮ ਸੀਗਾ ਮੇਰਾ ਵੀ ਕਰਨਾ ਤਾਂ ਇਹੀ ਕਰਨਾ ਜ਼ਿੰਦਗੀ 'ਚ, ਤੇ ਵੀ ਕਾਸ਼ ਨਹੀਂ ਆਖਣਾ ਚਾਹੁੰਦਾ ਸੀ ਮੈਂ ਵੀ ਕਾਸ਼ ਕਿਤੇ ਇੱਕ ਵਾਰ ਕਰ ਲੈਂਦਾ, ਤੇ ਤਾਂ ਮੈਨੂੰ ਉਹੀ ਸੀਗਾ ਵੀ ਮੈਂ ਇੰਡੀਆ ਜਾ ਕੇ ਸਟੱਡੀ ਕਰੂੰਗਾ, FTI ਬੈਸਟ ਆਪਣਾ ਏਸ਼ੀਆ ਦਾ ਬੈਸਟ ਸਕੂਲ ਆ, ਪਰ ਉੱਥੇ ਵੀ ਬਹੁਤ ਲਿਮਿਟਡ ਸੀਟਸ ਹੁੰਦੀਆਂ ਹਨਾ ਜਿਹੜੀ ਕਿ ਮੈਨ ਲਈ ਸੌਖੀ ਨਹੀਂ, ਪਰ ਮੈਨੂੰ ਉਹ ਸੀ ਮੈਂ ਇੰਟਰਨੈਸ਼ਨਲ ਕੋਟੇ ਵਿੱਚ ਲੈ ਲੂੰਗਾ ਵੀ ਚੱਲ ਪੇ ਕਰਕੇ, ਪਰ ਇੱਥੇ ਕਦੇ ਇੰਨੇ ਪੈਸੇ ਨਹੀਂ ਬਣੇ ਮੈਂ ਉੱਥੇ ਐਡਮਿਸ਼ਨ ਲੈ ਸਕਾਂ, ਫਿਰ ਮੈਨੂੰ ਪਤਾ ਲੱਗਿਆ ਵੀ ਆਸਟ੍ਰੇਲੀਆ ਤਾਂ ਬਹੁਤ ਬਹੁਤ ਵਧੀਆ ਫਿਲਮ ਮੇਕਿੰਗ ਸਕੂਲ ਹੈਗੇ ਆ, ਤੇ ਫਿਰ ਮੈਂ ਇੱਥੇ ਗਿਆ ਸੀਗਾ ਜੀ BCA ਵਿਕਟੋਰੀਅਨ ਕਾਲਜ ਆਫ ਦੀ ਆਰਟਸ ਆ ਤੇ ਸੈਂਟ ਕਿਲਾ ਰੋਡ ਦੇ ਉੱਪਰ, ਮੈਂ ਉੱਥੇ ਆਪਣੀ ਸਟੱਡੀ ਕੀਤੀ ਫਿਰ ਫਿਲਮ ਮੇਕਿੰਗ ਦੀ ਜੀ।
ਜੀ, ਤੇ ਫਿਰ ਆਸਟ੍ਰੇਲੀਆ ਆਉਣ ਤੋਂ ਬਾਅਦ ਜ਼ਿੰਦਗੀ ਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ? ਕਿਹੜਾ ਤੁਸੀਂ ਇੱਥੇ ਕੰਮਕਾਰ ਸ਼ੁਰੂ ਕੀਤਾ?
ਸਭ ਤੋਂ ਪਹਿਲਾਂ ਭਾਜੀ ਕੰਮ ਲੱਭਣਾ ਬਹੁਤ ਔਖਾ ਸੀ ਨਾ, ਪਹਿਲਾਂ ਤਾਂ ਕੰਮ ਹੀ ਲੱਭਣਾ ਹੁੰਦਾ ਵੀ ਫੀਸ ਭਰਨੀ ਆ ਹੌਸਪਿਟੈਲਿਟੀ ਮੈਨੇਜਮੈਂਟ ਵਿੱਚ ਜਿਹਦੇ ਵਿੱਚ ਏਜੰਟ ਭੇਜਦੇ ਉਹਦੇ ਵਿੱਚ ਆ ਗਏ, ਤੇ ਫਿਰ ਮੈਂ ਕਾਫੀ ਦੇਰ ਐਜ਼ ਏ ਸ਼ੈਫ ਕੰਮ ਕੀਤਾ, ਮੈਂ ਲੱਗੀ ਰਿਹਾ, ਮੈਨੂੰ 4-5 ਮਹੀਨੇ ਬਾਅਦ ਕੰਮ ਮਿਲਿਆ ਸੀ, ਪਰ ਐਜ਼ ਏ ਸ਼ੈਫ ਮਿਲ ਗਿਆ ਸੀਗਾ, ਤੇ ਉਹ ਤੋਂ ਬਾਅਦ ਫਿਰ ਜਦੋਂ ਮੈਨੂੰ ਪਤਾ ਲੱਗਿਆ ਵੀ ਪੈਸੇ ਤਾਂ ਇਨਾਮ ਇਕੱਠੇ ਨਹੀਂ ਹੋ ਰਹੇ ਇੰਡੀਆ ਨਹੀਂ ਜਾਇਆ ਜਾਣਾ, ਤੇ ਫਿਰ ਮੈਂ ਸਕੂਲ ਐਡਮਿਸ਼ਨ ਲੈ ਲਈ ਵਿਕਟੋਰੀਅਨ ਕਾਲਜ ਆਫ ਦੀ ਆਰਟਸ ਵਿੱਚ, ਤੇ ਹੁਣ ਉੱਥੋਂ ਜਾਣਾ ਬਹੁਤ ਔਖਾ ਸੀ ਕਿਉਂਕਿ ਸਕੂਲ ਮੇਰਾ 3-4 ਦਿਨ ਹੁੰਦਾ ਸੀਗਾ, ਤੇ ਮੈਨੂੰ ਆਫ ਨਹੀਂ ਮਿਲਦਾ ਸੀ ਸ਼ੈਫ ਦੇ ਕੰਮ ਵਿੱਚੋਂ, ਫਿਰ ਮੈਂ ਸ਼ੈਫ ਦੇ ਕੰਮ ਤੇ ਰਿਜ਼ਾਈਨ ਦੇ ਕੇ ਤੇ ਫਿਰ ਮੈਂ ਟੈਕਸੀ ਚਲਾਉਣ ਲੱਗ ਗਿਆ ਕਿਉਂਕਿ ਟੈਕਸੀ ਵਿੱਚ ਤੁਹਾਡੇ ਖੁਦ ਦੇ ਆਸ ਹੁੰਦੇ ਆ, ਉਹ ਮੈਂ ਸੈੱਟ ਤੇ ਚੱਕ ਲਈ ਸੀ ਵੀ ਕਿਸੇ ਨੂੰ ਮੈਟਰ ਨਹੀਂ ਕਰਦਾ ਹੁੰਦਾ ਨਾ ਸੈੱਟ ਤੇ, ਵੀ ਦੇਖ ਕੇ ਨਿਆਂ ਨਹੀਂ ਕਰੋ, ਉਹਨਾਂ ਨੇ ਆਪਣਾ 1500-1600 ਜਿਹੜਾ ਵੀ ਹੁੰਦਾ ਸੀ ਵੀਕਲੀ ਰੈਂਟ ਉਹ ਲੈਣਾ ਹੁੰਦਾ ਸੀ, ਤੇ ਫਿਰ ਮੈਂ ਟੈਕਸੀ ਸੈੱਟ ਤੇ ਚੱਕ ਕੇ ਤੇ ਫਿਰ ਮੈਂ ਆਪਦਾ ਸਕੂਲ ਵੀ ਟੈਕਸੀ ਤੇ ਕਈ ਵਾਰ ਚਲਾ ਜਾਂਦਾ ਸੀ, ਉਹ ਤੋਂ ਬਾਅਦ ਸਟਾਰਟ ਕਰ ਲੈਂਦਾ ਹੁੰਦਾ ਸੀ ਟੈਕਸੀ ਵੀ, ਚਲੋ ਨਾਲ ਕੰਮ ਹੋ ਜਾਂਦਾ, ਤੇ ਮੈਂ ਉਹ ਆਪਣੀ ਸਟੱਡੀ ਫਿਨਿਸ਼ ਕੀਤੀ ਫਿਰ ਵਿਕਟੋਰੀਅਨ ਕਾਲਜ ਆਫ ਦੀ ਆਰਟਸ ਵਿੱਚ।
ਜੀ, ਤੇ ਫਿਰ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ ਫਿਲਮ ਮੇਕਿੰਗ ਕਰਦਿਆਂ ਨੂੰ, ਜਾਂ ਫਿਰ ਜਿਹੜੇ ਤੁਹਾਡੇ ਡਾਇਰੈਕਸ਼ਨ ਔਰ ਸਿਨੇਮੈਟੋਗ੍ਰਾਫੀ ਵਾਲੇ ਪ੍ਰੋਜੈਕਟਸ ਹੈ ਉਹ ਕਰਦਿਆਂ ਨੂੰ?
ਤਾਂ ਭਾਜੀ ਮੈਨੂੰ ਅਰਾਊਂਡ 7-8 ਈਅਰਸ ਹੋ ਗਏ ਜੀ, ਮੈਂ ਜਾਣੀ ਕਿ ਆਪਣੀ ਫਿਲਮ ਸਟੱਡੀ ਕਰਨ ਤੋਂ ਪਹਿਲਾਂ ਮੈਂ ਇੱਕ ਫਿਲਮ ਅਸਿਸਟ ਕਰ ਲਈ ਸੀ ਜਿਹੜੀ ਕਿ ਮੇਰੇ ਦੋਸਤ ਨੇ ਬਣਾਈ ਸੀ, ਉਹ ਫਿਲਮ ਦਾ ਨਾਂ ਹੈਗਾ ਜੁਗਨੀ ਹੱਥ ਕਿਸੇ ਨਾ ਹੋਣੀ, KS ਮੱਖਣ ਸਾਹਿਬ ਵਾਲੀ ਫਿਲਮ, ਤੇ ਉਹ ਮੇਰੇ ਦੋਸਤ ਨੇ ਮੇਕ ਕੀਤੀ ਸੀ, ਉਹਦੇ ਵਿੱਚ ਤਾਂ ਬਹੁਤ ਪ੍ਰੋਬਲਮ ਆਈਆਂ ਉਦੋਂ, ਪਰ ਉਹਦੇ ਵਿੱਚ ਮੈਨੂੰ ਸਿੱਖਣ ਨੂੰ ਬਹੁਤ ਕੁਛ ਮਿਲ ਗਿਆ ਸੀਗਾ ਜੀ।
ਜੀ, ਤੇ ਜੇ ਆਪਾਂ ਗੱਲ ਕਰੀਏ ਤੁਹਾਡੇ ਸਭ ਤੋਂ ਪਹਿਲੇ ਪ੍ਰੋਜੈਕਟ ਦੀ, ਤਾਂ ਫਿਰ ਸਭ ਤੋਂ ਪਹਿਲੇ ਪ੍ਰੋਜੈਕਟ ਤੋਂ ਲੈ ਕੇ ਹੁਣ ਤੱਕ ਦੇ ਜਿਹੜੇ ਤੁਸੀਂ ਪ੍ਰੋਜੈਕਟਸ ਕੀਤੇ ਆ ਉਹਨਾਂ ਤੱਕ ਦਾ ਸਫ਼ਰ ਤੁਹਾਡਾ ਕਿਵੇਂ ਰਿਹਾ?
ਸਭ ਤੋਂ ਪਹਿਲਾ ਪ੍ਰੋਜੈਕਟ ਮੈਂ ਇੱਥੇ ਐਜ਼ ਏ ਡਾਇਰੈਕਟਰ ਕੀਤਾ ਸੀਗਾ ਜੀ, ਮੇਨਲੀ ਡਾਇਰੈਕਟਰ ਕੀਤਾ ਸੀਗਾ ਗੈਵੀ ਗੁਰਾਇਆ ਦਾ, ਤੇ ਉਹਦਾ ਸੌਂਗ ਸੀਗਾ ਮਾਂ, ਬਹੁਤ ਸੋਹਣਾ ਸੌਂਗ ਸੀਗਾ, ਤੇ ਮੇਰੀ ਉੱਥੋਂ ਸ਼ੁਰੂਆਤ ਹੋਈ ਸੀ, ਤੇ ਉਹ ਤੋਂ ਬਾਅਦ ਲੱਗੇ ਹੋਏ ਜੀ ਗਾਣੇ ਮੈਂ ਕਾਫੀ ਕਰ ਚੁੱਕਿਆ, ਗਾਣਾ ਤਾਂ ਨੀਅਰਲੀ 70-80 songs ਤਾਂ ਮੈਂ ਸ਼ੂਟ ਕਰ ਹੀ ਚੁੱਕਿਆ ਸੀ ਡਾਇਰੈਕਟਰ ਲਈ ਉਹ ਵੀ, ਤੇ ਕਾਫੀ ਫਿਲਮਾਂ ਵੀ ਕਰ ਲਈਆਂ ਜਿਹਦੇ ਵਿੱਚ ਇੱਕ ਫਿਲਮ ਐਜ਼ ਏ ਮੇਨ DOP ਕਰ ਚੁੱਕਿਆ, ਬਾਕੀ ਅਸਿਸਟ ਕੀਤੀਆਂ ਬਾਲੀਵੁੱਡ ਦੀਆਂ ਫਿਲਮਾਂ ਵੀ ਕਰ ਲਈਆਂ, ਤੇ ਕਾਫੀ ਕੰਮ ਤਾਂ ਕਾਫੀ ਹੋ ਗਿਆ, ਪਰ ਹਜੇ ਐਜ਼ ਏ ਡਾਇਰੈਕਟਰ ਮੇਨ ਡਾਇਰੈਕਟਰ ਗਾਣੇ ਕੀਤੇ ਆ, ਪਰ ਐਜ਼ ਏ ਮੇਨ ਡਾਇਰੈਕਟਰ ਕੋਈ ਫਿਲਮ ਨਹੀਂ ਡਾਇਰੈਕਟ ਕੀਤੀ ਜਿਹੜਾ ਮੇਰਾ ਡ੍ਰੀਮ।
ਜੀ, ਤੇ ਢਿੱਲੋਂ ਸਾਹਿਬ, ਕਿਹੜੇ ਕਿਹੜੇ ਕਲਾਕਾਰ ਨੇ ਜਿਨ੍ਹਾਂ ਨਾਲ ਤੁਸੀਂ ਹੁਣ ਤੱਕ ਆਪਣਾ ਕੰਮ ਕਰ ਚੁੱਕੇ ਹੋ, ਬੇਸ਼ੱਕ ਉਹ ਮੈਲਬਰਨ 'ਚ ਹੋਵੇ ਜਾਂ ਫਿਰ ਆਪਣੀ ਪੰਜਾਬੀ ਫਿਲਮ ਇੰਡਸਟਰੀ 'ਚ ਹੋਵੇ?
ਮੈਂ ਕਮ ਸੇ ਕਮ ਲੋਕਲ ਸਿੰਗਰ ਹੈ ਜਿੰਨੇ ਵੀ ਆਪਣੇ ਮੈਲਬਰਨ ਦੇ, ਉਹਨਾਂ ਨਾਲ ਤਾਂ ਆਲਮੋਸਟ ਸਭ ਨਾਲ ਕਰ ਹੀ ਚੁੱਕਿਆ ਜੀ ਕੰਮ, ਪਰ ਜਿਹੜੇ ਆਪਣੇ ਪੰਜਾਬੀ ਇੰਡਸਟਰੀ ਦੇ ਗਾਇਕ ਆ ਉਹਨਾਂ ਨਾਲ ਵੀ ਕਾਫੀ ਹੱਦ ਤੱਕ ਮੈਂ ਕੰਮ ਕਰ ਲਿਆ, ਜਿਵੇਂ ਹਰਦੀਪ ਗਰੇਵਾਲ, ਤਰਸੇਮ ਜੱਸੜ ਭਾਜੀ, ਗਗਨ ਕੋਕਰੀ ਬਾਈ, ਬੱਬਰ ਰਾਏ ਬਾਈ, ਤੇ ਹਰਸਿਮਰਨ ਬਾਈ, ਤੇ ਹੋਰ ਜਿਹੜੇ ਸਿੰਗਰ ਇੰਡੀਆ ਤੋਂ ਆਏ ਅਮਰਿਤ ਮਾਨ ਬਾਈ ਦਾ ਵੀ ਕੀਤਾ, ਜੈਸਮੀਨ ਸੈਂਡਲਸ ਦਾ ਗਾਣਾ ਵੀ ਕੀਤਾ, ਆਰਨੇਟ ਦਾ ਵੀ ਕੀਤਾ, ਆਲਮੋਸਟ ਜਿੰਨੇ ਵੀ ਸਿੰਗਰ ਇੱਥੇ ਸ਼ੋਅ ਲਾਉਣ ਆਉਂਦੇ ਆ ਆਲਮੋਸਟ ਮੈਨੂੰ ਲੱਗਦਾ ਮੈਂ ਸਾਰਿਆਂ ਦੇ ਗਾਣੇ ਕਰ ਹੀ ਚੁੱਕਿਆ ਜੀ ਜਿੰਨੇ ਵੀ ਆਉਂਦੇ ਆ, ਤੇ ਆਲਮੋਸਟ ਲਗਭਗ ਕੀਤੇ ਆ ਜੀ ਸਾਰੇ ਸਿੰਗਰ ਜਿੰਨੇ ਵੀ ਇੱਥੇ ਸ਼ੋਅ ਲਾਉਣ ਆਉਂਦੇ ਆ ਉਹਨਾਂ ਦੇ ਗਾਣੇ। ਦਲਜੀਤ ਭਾਈ ਜੀ ਦਾ ਕੋਈ ਗਾਣਾ ਨਹੀਂ ਕੀਤਾ ਪਰ ਉਹਨਾਂ ਨਾਲ ਫਿਲਮ ਕੀਤੀ ਹੋਈ ਆ।
ਜੀ, ਤੇ ਜੇ ਵੱਡੇ ਪਰਦੇ ਦੀ ਗੱਲ ਕਰੀਏ ਤਾਂ ਕਿਹੜੀਆਂ ਕਿਹੜੀਆਂ ਫਿਲਮਾਂ ਹੈ ਜਿਨ੍ਹਾਂ ਨਾਲ ਤੁਸੀਂ ਹੁਣ ਤੱਕ ਕੰਮ ਕਰ ਚੁੱਕੇ ਹੋ?
ਸਭ ਤੋਂ ਪਹਿਲਾਂ ਤਾਂ ਜੀ ਮੈਂ ਅਸਿਸਟ ਕੀਤੀ ਸੀ ਜੁਗਨੀ ਹੱਥ ਕਿਸੇ ਨਾ ਹੋਣੀ ਕੇਐਸ ਮੱਖਣ ਭਾਜੀ ਦੀ ਫਿਲਮ, ਤੇ ਉਹ ਕੁਛ ਜ਼ਿਆਦਾ ਨਹੀਂ ਵਧੀਆ ਕਰ ਪਾਈ ਸੀ। ਪਰ ਉਸ ਤੋਂ ਬਾਅਦ ਫਿਰ ਮੈਂ ਕੀਤੀ ਦਲਜੀਤ ਭਾਜੀ ਦੀ ਸਰਦਾਰ ਜੀ 2, ਉਹਦੇ ਚ ਮੈਂ ਫਸਟ ਏਡੀ ਸੀਗਾ ਅਸਿਸਟੈਂਟ ਡਾਇਰੈਕਟਰ, ਤੇ ਉਹ ਤੋਂ ਬਾਅਦ ਮੈਨੂੰ ਇੱਥੇ ਹੀ ਮਿਲ ਗਿਆ ਸੀ ਮਾਸਟਰ ਸ਼ੈਫ। ਮਾਸਟਰ ਸ਼ੈਫ ਜਿਹੜਾ ਇੰਡੀਆ ਵਾਲਾ, ਉਹ ਵੀ ਮੈਂ ਇੱਥੇ ਸ਼ੂਟ ਕੀਤਾ ਸੀਗਾ ਆਸਟ੍ਰੇਲੀਆ ਵਿੱਚ, ਸਿਡਨੀ ਵਿੱਚ। ਤੇ ਉਹ ਤੋਂ ਬਾਅਦ ਮੈਨੂੰ ਮਿਲ ਗਈ ਜੀ ਬਾਲੀਵੁੱਡ ਦੀ ਫਿਲਮ ਅਕਤੂਬਰ, ਉਹਦੇ ਚ ਮੈਂ ਵਨ ਆਫ ਦਾ ਕੈਮਰਾ ਸੀਗਾ, ਰੋਨ ਇਨ ਆਪਰੇਟਰ, ਤੇ ਉਹ ਕੀਤੀ ਸੀ ਵਰੁਣ ਧਵਨ ਵਾਲੀ। ਤੇ ਉਹ ਤੋਂ ਬਾਅਦ ਮੈਨੂੰ ਬਾਲੀਵੁੱਡ ਦੀ ਫਿਲਮ ਮਿਲੀ ਗੁਲਾਬੋ ਸਾਬੋ, ਜਿਹੜੀ ਐਮਾਜ਼ਾਨ ਪ੍ਰਾਈਮ ਤੇ ਆ, ਆਯੁਸ਼ਮਾਨ ਖੁਰਾਨਾ ਤੇ ਅਮਿਤਾਭ ਬੱਚਨ ਦੀ। ਉਹਦੇ ਚ ਮੈਂ ਅਸਿਸਟ ਵੀ ਕੀਤਾ ਤੇ ਕੈਮਰਾ ਵੀ ਕੀਤਾ, ਫਿਰ ਤੋਂ ਰੋਨ ਇਨ ਆਪਰੇਟਿੰਗ। ਤੇ ਉਹ ਤੋਂ ਬਾਅਦ ਮੈਂ ਜੀ ਡੀਓਪੀ ਕੀਤਾ ਪੰਜਾਬੀ ਫਿਲਮ, ਜਿਹੜੀ ਕਿ ਸੈਮੀ ਨਾਜ਼ ਉਹਨਾਂ ਦੀ ਸੀਗੀ, ਸੈਮੀ ਤੇ ਕਿੰਗ ਦੀ। ਉਸ ਤੇ ਮੈਂ ਐਜ਼ ਏ ਡਾਇਰੈਕਟਰ ਆਫ ਫੋਟੋਗ੍ਰਾਫੀ ਕੰਮ ਕੀਤਾ ਸੀਗਾ। ਆ ਫਿਲਮਾਂ ਕੀਤੀਆਂ ਜੀ ਸੋ ਫਾਰ ਮੈਂ।
ਇੱਕ ਸਵਾਲ ਮੈਂ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹੂੰਗਾ ਕਿ ਕੀ ਫਰਕ ਲੱਗਿਆ ਤੁਹਾਨੂੰ ਪੰਜਾਬੀ ਫਿਲਮ ਇੰਡਸਟਰੀ ਦੇ ਨਾਲ ਕੰਮ ਕਰਕੇ ਤੇ ਬਾਲੀਵੁੱਡ ਇੰਡਸਟਰੀ ਦੇ ਨਾਲ ਕੰਮ ਕਰਕੇ?
ਪੰਜਾਬੀ ਇੰਡਸਟਰੀ ਤੇ ਬਾਲੀਵੁੱਡ ਇੰਡਸਟਰੀ ਦਾ ਭਾਜੀ ਇਹ ਹੀ ਫਰਕ ਹੈ ਵੀ ਪੰਜਾਬੀ ਇੰਡਸਟਰੀ ਓਬਵੀਅਸਲੀ ਨਾ ਥੋੜਾ ਛੋਟਾ ਬਜਟ ਹੁੰਦਾ, ਸੋ ਤੁਸੀਂ ਉਹਨਾਂ ਚੀਜ਼ਾਂ ਅਚੀਵ ਨਹੀਂ ਕਰ ਸਕਦੇ ਸਕ੍ਰਿਪਟ ਦੇ ਹਿਸਾਬ ਨਾਲ। ਬਾਲੀਵੁੱਡ ਦਾ ਜਦੋਂ ਵੱਡਾ ਬਜਟ ਹੁੰਦਾ ਤੁਹਾਡੀ ਟੀਮ ਹੋਰ ਜ਼ਿਆਦਾ ਵੱਡੀ ਹੁੰਦੀ ਹੈ, ਇੱਦਾਂ ਨਹੀਂ ਪੰਜਾਬੀ ਪੰਜਾਬ ਵਿੱਚ ਟੀਮ ਛੋਟੀ ਹੁੰਦੀ ਹੈ ਪਰ ਫਿਰ ਵੀ ਓਡੀ ਵੱਡੀ ਨਹੀਂ ਹੁੰਦੀ ਜਿੱਡੀ ਬਾਲੀਵੁੱਡ ਵਿੱਚ ਹੁੰਦੀ ਹੈ, ਹਨਾ ਜੀ। ਜਿਹਦੇ ਕਰਕੇ ਤੁਸੀਂ ਸਕ੍ਰਿਪਟ ਜਿਹੜੀ ਹੁੰਦੀ ਹੈ ਤੁਹਾਡੇ ਕੋਲ ਐਗਜੈਕਟਲੀ ਤੁਸੀਂ ਸ਼ੂਟ ਕਰ ਸਕਦੇ ਹੋ, ਪਰ ਪੰਜਾਬ ਵਿੱਚ ਬਹੁਤ ਚੀਜ਼ਾਂ ਨਾਲ ਤੁਹਾਨੂੰ ਕੰਪਰੋਮਾਈਜ਼ ਫਿਰ ਵੀ ਹੋ ਜਾਂਦਾ ਨਾ ਚਾਹੁੰਦੇ ਹੋਏ ਵੀ। ਤੇ ਜਾਣੀ ਕਿ ਉਹ ਚੀਜ਼ਾਂ ਦਾ ਫਰਕ ਹੈ, ਜਿਵੇਂ ਸਪੈਸ਼ਲੀ ਬਾਲੀਵੁੱਡ ਵਿੱਚ ਮੈਂ 2 ਫਿਲਮਾਂ ਕੀਤੀਆਂ ਤੇ ਦੋਨਾਂ ਫਿਲਮਾਂ ਦੇ ਜੇ ਕਾਲ ਟਾਈਮ 8 ਵਜੇ ਦਾ ਹੁੰਦਾ ਸੀ ਤਾਂ 8:15 ਤੇ ਕੈਮਰਾ ਰੋਲ ਹੋ ਜਾਂਦਾ ਸੀ ਸਾਡਾ, ਪਰ ਪੰਜਾਬੀ ਫਿਲਮਾਂ ਵਿੱਚ ਕਦੇ ਵੀ ਤੁਸੀਂ ਕੈਮਰਾ ਉਨੇ ਟਾਈਮ ਤੇ ਰੋਲ ਨਹੀਂ ਕਰ ਪਾਓਗੇ ਜਿਹੜਾ ਟਾਈਮ ਕਾਲ ਟਾਈਮ ਦਾ ਹੁੰਦਾ।
ਸੋ ਪੰਕਚੁਅਲਿਟੀ ਹੈ ਜਿਹੜੀ ਤੁਸੀਂ ਕਹੋਗੇ ਕਿ ਮੇਜਰ ਫੈਕਟਰ ਜ਼ਰੂਰ ਦੇਖਣ ਨੂੰ ਮਿਲਿਆ?
ਮੇਜਰ ਫੈਕਟਰ, ਵੈਰੀ ਮੇਜਰ ਫੈਕਟਰ।
ਤੇ ਟੈਲੋ ਸਾਹਿਬ, ਜਿਸ ਤਰ੍ਹਾਂ ਕਿ ਤੁਸੀਂ ਜ਼ਿਕਰ ਕੀਤਾ ਸੀ ਕਿ ਜਦੋਂ ਤੁਸੀਂ ਫਿਲਮ ਮੇਕਿੰਗ ਦੀ ਸਟੱਡੀ ਕਰ ਰਹੇ ਸੀ ਤਾਂ ਤੁਹਾਨੂੰ ਟੈਕਸੀ ਵੀ ਚਲਾਉਣੀ ਪਈ, ਨਾਲ ਤੁਸੀਂ ਪਹਿਲਾਂ ਸ਼ੈਫ ਦੀ ਨੌਕਰੀ ਵੀ ਕੀਤੀ ਹੈ, ਕੀ ਤੁਹਾਨੂੰ ਇਸ ਸ਼ੌਂਕ ਨੂੰ ਪੂਰਾ ਕਰਨ ਲਈ ਕਦੇ ਵੀ ਕਿਸੇ ਤਰ੍ਹਾਂ ਦੀ ਫਾਈਨੈਂਸ਼ੀਅਲ ਅਨਸਟੇਬਿਲਿਟੀ ਦੇਖਣੀ ਪਈ ਹੈ?
ਵੀਰੇ ਮੈਨੂੰ ਹਜੇ ਤੱਕ ਆ ਰਹੀ ਹੈ ਜੀ ਫਾਈਨੈਂਸ਼ੀਅਲ ਸਟੇਬਿਲਿਟੀ ਤਾਂ ਮੇਰੇ ਕੋਲ ਹੈ ਹੀ ਨਹੀਂ ਗੀ, ਕਿਉਂਕਿ ਜਿਹੜੇ ਕੰਮ ਵਿੱਚ ਮੈਂ ਹੈਗਾ ਉਹਦੇ ਵਿੱਚ ਇੱਡਾ ਹਜੇ ਮੇਰਾ ਟਾਈਮ ਮੈਨੂੰ ਬਹੁਤ ਲੱਗ ਗਿਆ। ਮੈਂ ਜਦੋਂ ਆਪ ਖਾਸ ਕਰਕੇ ਆਪਦੇ ਦੋਸਤਾਂ ਵੱਲ ਵੇਖਣਾ ਜਿਨ੍ਹਾਂ ਦੇ ਸੁਪਨੇ ਸੀ ਪਰ ਮਾਰ ਲਿਆ ਉਹਨਾਂ ਨੇ ਸੁਪਨੇ, ਪਰ ਇੱਕ ਕੰਮ ਵਿੱਚ ਪੈ ਗਏ, ਕੋਈ ਟਰੱਕ ਚਲਾ ਰਿਹਾ, ਕਿਸੇ ਨੇ ਰੈਸਟੋਰੈਂਟ ਖੋਲਿਆ, ਕਿਸੇ ਨੇ ਕੋਈ ਆਈਟੀ ਜੋਬ ਵਿੱਚ ਚਲਾ ਗਿਆ, ਅੱਜ ਬਹੁਤ ਅੱਗੇ ਆ ਮੇਰੇ ਨਾਲ ਉਹ, ਹਨਾ ਫਾਈਨੈਂਸ਼ੀਅਲੀ ਬਹੁਤ ਅੱਗੇ ਆ ਤੇ ਮੈਂ ਹਜੇ ਬਹੁਤ ਪਿੱਛੇ ਆ, ਪਰ ਮੈਂ ਇਹੀ ਸੋਚ ਕੇ ਲੱਗਿਆ ਰਹਿੰਦਾ ਵੀ ਕੋਈ ਨਾ ਇੱਕ ਦਿਨ ਜਿੱਦਾਂ ਰਾਈਟ ਸ਼ਾਟ ਪੈ ਗਿਆ ਤਾਂ ਸ਼ਾਇਦ ਮੈਂ ਵੀ ਬਰਾਬਰ ਪਹੁੰਚ ਜੂ, ਪਰ ਉਹ ਰਾਈਟ ਸ਼ਾਟ ਦੀ ਵੇਟ ਆ ਮੈਨੂੰ
ਜੀ। ਤੇ ਜੇ ਆਪਾਂ ਲੋਕਲ ਕਲਾਕਾਰਾਂ ਦੀ ਗੱਲ ਕਰੀਏ ਜਿਹੜੇ ਇਸ ਲਾਈਨ ਦੇ ਵਿੱਚ ਅੱਗੇ ਆਉਣਾ ਚਾਹੁੰਦੇ ਨੇ, ਉਹਨਾਂ ਨੂੰ ਤੁਸੀਂ ਕੀ ਸਲਾਹ ਦੇਣੀ ਚਾਹੋਗੇ?
ਹਾਂਜੀ, ਸਲਾਹ ਮੈਂ ਇਹੀ ਦਊਂਗਾ ਜੀ, ਜਿਹੜੇ ਵੀ ਅੱਗੇ ਆਰਟਿਸਟ ਆ, ਜਿਹੜੇ ਵੀ ਹਨਾ ਕਲਾਕਾਰ ਬਣਨਾ ਚਾਹੁੰਦੇ ਆ, ਸਿੰਗਰ ਬਣਨਾ ਚਾਹੁੰਦੇ ਆ ਜਾਂ ਐਕਟਰ ਬਣਨਾ ਚਾਹੁੰਦੇ ਆ, ਸਪੈਸ਼ਲੀ ਸਿੰਗਰ ਵਾਲੇ ਤਾਂ ਹਜੇ ਵੀ ਆ ਗਾਣਾ ਗਾ ਕੇ ਪਾ ਹੀ ਦਿੰਦੇ ਆ, ਪਰ ਮੋਸਟਲੀ ਮੁੰਡੇ ਕੁੜੀਆਂ ਐਕਟਰ ਬਹੁਤ ਬਣਨਾ ਚਾਹੁੰਦੇ ਆ, ਪਰ ਜਦੋਂ ਉਹਨਾਂ ਨੂੰ ਆਪਣੇ ਪ੍ਰੋਫਾਈਲ ਨਾਲ ਲਿਖ ਵੀ ਲੈਂਦੇ ਐਕਟਰ, ਪਰ ਜਦੋਂ ਉਹਨਾਂ ਨੂੰ ਕੁਛ ਆਖੀ ਦਾ ਵੀ ਕੀ ਕੀਤਾ ਜਾਂ ਕਰੋਗੇ ਹਨਾ, ਪਰ ਉਹਨਾਂ ਨੇ ਕੀਤਾ ਕੁਛ ਨਹੀਂ ਹੁੰਦਾ ਤੇ ਕਹਿੰਦੇ ਵੀ ਮੌਕਾ ਨਹੀਂ ਮਿਲੂਗਾ ਤਾਂ ਉਹਨਾਂ ਚਿਰ ਅਸੀਂ ਕਰ ਨਹੀਂ ਪਾਵਾਂਗੇ, ਪਰ ਅੱਜ ਕੱਲ੍ਹ ਇਹ ਵੀ ਐਕਸਕਿਊਜ਼ ਹੀ, ਅੱਜ ਕੱਲ੍ਹ ਮੋਬਾਈਲ ਹੈਗਾ, ਜੇ ਤੁਹਾਡੇ 'ਚ ਟੈਲੈਂਟ ਹੈ ਹਨਾ ਤੇ ਖੁਦ ਨੂੰ ਰਿਕਾਰਡ ਕਰਕੇ ਯੂਟਿਊਬ ਤੇ ਛੋਟੀਆਂ ਮੋਟੀਆਂ ਵੀਡੀਓ ਖੁਦ ਹੀ ਬਣਾ ਕੇ ਪਾ ਸਕਦੇ ਹੋ, ਤੇ ਯੂਟਿਊਬ ਤੇ ਪਲੰਟੀ ਆਫ ਕੋਰਸਿਸ ਆ ਵੀ ਤੁਸੀਂ ਆਨਲਾਈਨ ਮੋਬਾਈਲ ਐਪ ਨਾਲ ਹੀ ਐਡਿਟ ਕਰ ਸਕਦੇ ਹੋ ਖੁਦ ਦਾ, ਸੋ ਜੇ ਕਰਨਾ ਚਾਹੋ ਤਾਂ ਕਰ ਸਕਦੇ ਹੋ, ਕਹਿਣ ਦਾ ਭਾਵ ਇਹ ਹੈ ਜੀ।
ਜੀ, ਤੇ ਕੋਈ ਜਾਂਦੀ ਵਾਰ ਦਾ ਸੁਨੇਹਾ ਤੁਸੀਂ ਸਾਡੇ ਸਰੋਤਿਆਂ ਨਾਲ ਸਾਂਝਾ ਕਰਨਾ ਚਾਹੋ ਤਾਂ?
ਮੈਂ ਤਾਂ ਇਹੀ ਆਖੂੰਗਾ ਜੀ, ਬਈ ਮੈਨੂੰ ਪਤਾ ਮੈਂ ਇਸ ਕੰਮ ਵਿੱਚ ਹੁਣ ਕਾਫੀ ਲੰਬੇ ਟਾਈਮ ਤੋਂ ਫੁੱਲ ਟਾਈਮ ਆ, ਪਰ ਜੇ ਤੁਸੀਂ ਵੀ ਇਦਾਂ ਦਾ ਕੋਈ ਪੈਸ਼ਨ ਰੱਖਦੇ ਹੋ ਤਾਂ ਨਾਲ ਸਾਈਡ ਜੋਬ ਜ਼ਰੂਰ ਰੱਖਿਓ, ਕਿਉਂਕਿ ਇਹ ਕੰਮ ਵਿੱਚ ਛੇਤੀ ਤੁਸੀਂ ਫੁੱਲ ਟਾਈਮ ਹੋਣਾ ਬਹੁਤ ਔਖਾ, ਬਹੁਤ ਫਾਈਨੈਂਸ਼ਲੀ ਉਹਦੇ ਗੋ ਥਰੂ ਜਾਣਾ ਪੈਂਦਾ, ਸੋ ਪੈਸ਼ਨ ਵੀ ਹੋਣਾ ਚਾਹੀਦਾ ਪਰ ਨਾਲ ਜੋਬ ਜ਼ਰੂਰ ਰੱਖਿਓ। ਮੈਂ ਤਾਂ ਇਹੀ ਆਖੂੰਗਾ ਜਿਹੜੇ ਮੇਰੇ ਵੀਰ ਇਦਾਂ ਦੇ ਸੁਪਨੇ ਰੱਖਦੇ ਆ ਵੀ ਫੁੱਲ ਟਾਈਮ ਛੇਤੀ ਨਾ ਹੋਇਓ, ਦੋਨੋਂ ਦੋਨੋਂ ਬੈਲੈਂਸ ਬਣਾ ਕੇ ਚੱਲਿਓ।
ਜੀ, ਬਹੁਤ ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਆਪਣੀ ਜ਼ਿੰਦਗੀ ਦੇ ਸਫ਼ਰ ਬਾਰੇ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਦੇ ਲਈ।
ਥੈਂਕ ਯੂ ਵੀਰੇ, ਥੈਂਕ ਯੂ ਜੀ।
You with SBS Radio.